ਹੁਣ ਬੇਨਤੀ ਹੈ ਗਿਆਨੀ ਗੁਰਮੀਤ ਸਿੰਘ ਜੀ ਵਿਦਿਆਰਥੀ ਦਮਦਮੀ ਟਕਸਾਲ ਸੰਪਰਦਾ ਪਿੰਡਰਾਂ ਕਿ ਉਹ ਇਸ ਤੋਂ ਵੀ ਬਹੁਤ ਸੰਖੇਪ ਸ਼ਬਦਾਂ ਦੇ ਵਿੱਚ ਜਿਹੜੇ ਆਪਣੇ ਵਿਚਾਰ ਆ ਸ਼੍ਰੀ ਦਸਮ ਗ੍ਰੰਥ ਜੀ ਦੇ ਬਾਰੇ ਉਹ ਆਪ ਜੀ ਦੇ ਨਾਲ ਸਾਂਝੇ ਕਰਨ। ਉਸ ਤੋਂ ਬਾਅਦ ਮਾਨਯੋਗ ਡਾਕਟਰ ਜਸਬੀਰ ਸਿੰਘ ਜੀ ਸਾਬਰ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ।
ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਪਰਚਾ ਲਿਖਿਆ ਗਿਆ, ਇਸ ਦਾ ਜੋ ਮੂਲ ਵਿਸ਼ਾ ਹੈ ਉਹ ਹੈ ਚਰਿੱਤਰੋ ਪਖਿਆਨ ਅਤੇ ਸਿਧਾਂਤ। ਵਾਸਤਵ ਵਿੱਚ ਤਾਂ ਇਹਦੇ ਲਈ ਕਾਫੀ ਟਾਈਮ ਚਾਹੀਦਾ ਸੀ, ਪਰ ਸੈਕਟਰੀ ਸਾਹਿਬਾਨ ਵੱਲੋਂ ਹੁਕਮ ਹੋਇਆ ਕਿ ਬਹੁਤ ਹੀ ਸੰਖੇਪ ਵਿੱਚ ਰਹਿਣਾ। ਜੋ ਚਰਿੱਤਰੋ ਪਖਿਆਨ ਦਸ਼ਮੇਸ਼ ਪਾਤਸ਼ਾਹ ਜੀ ਨੇ ਅੰਕਿਤ ਕੀਤਾ ਹੈ, ਸਭ ਤੋਂ ਪਹਿਲੇ ਤਾਂ ਜਦੋਂ ਇਹਨੂੰ ਪੜ੍ਹਨਾ ਹੈ ਨਾ, ਪੜ੍ਹਨ ਤੋਂ ਪਹਿਲੇ ਜੋ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬੋਲ ਆਉਂਦੇ ਨੇ, ਜੋਤ ਓਹਾ ਜੁਗਤ ਸਾਏ, ਇਹ ਭਾਵਨਾ ਦਿਲ ਵਿੱਚ ਹੋਣੀ ਚਾਹੀਦੀ ਹੈ। ਜਦੋਂ ਇਸ ਭਾਵਨਾ ਸਿਧਾਂਤ ਦੀ ਰੋਸ਼ਨੀ ਦੇ ਵਿੱਚ ਇਹਨਾਂ ਸਿੱਖਿਆਵਾਂ ਨੂੰ ਵੇਖਾਂਗੇ ਤਾਂ ਸਾਨੂੰ ਬਹੁਤ ਕੁਝ ਲੱਭੇਗਾ। ਔਰ ਦਸਮ ਗ੍ਰੰਥ ਦੇ ਅੰਦਰ 405 ਇਸ ਦੇ ਅਧਿਆਅ ਹਨ, ਜਿਨ੍ਹਾਂ ਦੀ ਬਾਬਤ ਜੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਨੂੰ ਵੀ ਵੇਖਾਂਗੇ ਨਾ, ਤਾਂ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਹੀ ਇਸ ਵਿਚਾਰ ਨੂੰ ਅਨੈਲਿਸਿਸਕ ਢੰਗ ਦੇ ਨਾਲ ਇਨਸਾਨ ਦੀ ਇਨਸਾਨੀਅਤ ਨੂੰ ਔਰ ਨਾਲ ਨਾਲ ਜੋ ਇਸਤਰੀ ਜਾਤ ਹੈ ਉਸ ਦੇ ਪੱਖ ਨੂੰ ਲਿਖਦਿਆਂ ਹੋਇਆਂ ਆਖਦੇ ਨੇ, ਇੱਕ ਪੱਖ ਦੇ ਵਿੱਚ ਸਹਿ ਕੀ ਸਾਰ ਸੁਹਾਗਨ ਜਾਣੈ, ਤਜ ਅਭਿਮਾਨ ਸੁਖ ਰਲੀਆਂ ਮਾਨੈ। ਪਰ ਦੂਜਾ ਪੱਖ ਸਤਿਗੁਰੂ ਜੀ ਸੋਰਠ ਦੀ ਵਾਰ ਅੰਦਰ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਬੋਲ ਨੇ, ਸਤਿਗੁਰੂ ਜੀ ਆਖਦੇ ਨੇ, ਜਿਉਂ ਛੁੱਟੜ ਘਰ ਘਰ ਫਿਰੈ ਦੋਹ ਚਾਰਨ ਬਦਨਾਓ। ਔਰ ਮਹਾਨ ਇਤਿਹਾਸਕਾਰ ਭਾਈ ਕਾਨ ਸਿੰਘ ਜੀ ਨਾਭਾ, ਜਿੱਥੇ ਉਹ ਦਸਮ ਗ੍ਰੰਥ ਦੇ ਚਰਿੱਤਰਾਂ ਦੇ ਸੰਬੰਧ ਵਿੱਚ ਲਿਖਦੇ ਨੇ, ਉੱਥੇ ਉਹ ਸਾਰਾ ਕੁਝ ਲਿਖਦਿਆਂ ਹੋਇਆਂ ਅਖੀਰ ਦੇ ਉੱਪਰ ਜਾ ਕੇ ਆਖਦੇ ਨੇ ਕਿ ਇਹਨਾਂ ਚਰਿੱਤਰਾਂ ਨੂੰ ਪੜ੍ਹਨਦਿਆਂ ਹੋਇਆਂ ਇਹ ਭਾਵ ਹਰਗਿਜ਼ ਨਹੀਂ ਲੈਣਾ ਚਾਹੀਦਾ ਕਿ ਧਰਮ ਪਤਨੀਆਂ ਅਤੇ ਯੋਗ ਇਸਤਰੀਆਂ 'ਤੇ ਵਿਸ਼ਵਾਸ ਕਰਨਾ ਅਯੋਗ ਹੈ। ਪਰ ਇੱਕ ਗੱਲ ਦਾ ਕਿ ਕਮਾਤਰ ਹੋ ਕਰਕੇ ਪਰ ਇਸਤਰੀਆਂ ਦੇ ਪੇਚਾਂ ਵਿੱਚ ਫਸ ਜਾਣਾ ਲੋਕ ਪ੍ਰਲੋਕ ਨੂੰ ਖੋਹ ਲੈਣਾ ਕੁਕਰਮ ਹੈ। ਔਰ ਇਸੇ ਨੂੰ ਬੜਾ ਖੋਲ੍ਹ ਕੇ ਦਸ਼ਮੇਸ਼ ਜੀ ਨੇ ਜਿੱਥੇ ਲਿਖਿਆ ਉੱਥੇ ਨਾਲ ਨਾਲ ਜਦੋਂ ਵੀ ਕੋਈ ਚਰਿੱਤਰ ਦੀ ਸੰਪੰਨਤਾ ਆਉਂਦੀ ਹੈ, ਜਿੱਥੇ ਕਿਤੇ ਸਿਧਾਂਤ ਲਿਖਣ ਦੀ ਗੱਲ ਆਉਂਦੀ ਹੈ, ਸਤਿਗੁਰੂ ਜੀ ਨੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ, ਜਿਨ੍ਹਾਂ ਨੂੰ ਸਤਿਗੁਰੂ ਜੀ ਰਾਮਕਲੀ ਦੀਵਾਰ ਅੰਦਰ ਆਖਦੇ ਨੇ, ਸਹੰਸਰ ਦਾਨ ਦੇ ਇੰਦਰ ਰਵਾਇਆ। ਔਰ ਹੋਰ ਖੁੱਲ੍ਹ ਕੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਪ੍ਰਭਾਤੀ ਰਾਗ ਅੰਦਰ ਆਖਦੇ ਨੇ, ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੋਭਾਇਆ, ਸਹਿਸ ਸਰੀਰ ਚਿਹਨ ਪਗ ਹੋਏ ਤਾਂ ਮਨ ਪਛੋਤਾਇਆ। ਔਰ ਇਸੇ ਨੂੰ ਆਪਾਂ ਚਰਿੱਤਰਾਂ ਦੇ ਵਿੱਚੋਂ ਜਦੋਂ ਵੇਖਾਂਗੇ ਤਾਂ ਚਰਿੱਤਰਾਂ ਦੇ ਅੰਦਰ ਦਸ਼ਮੇਸ਼ ਜੀ 21ਵੇਂ ਚਰਿੱਤਰ ਵਿੱਚ ਲਿਖਦੇ ਨੇ, ਪਰ ਨਾਰੀ ਕੇ ਤਜ ਭਜੇ ਸਹਿਸ ਵਸ ਭਗ ਪਾਏ। ਔਰ 186ਵੇਂ ਚਰਿੱਤਰ 'ਚ ਲਿਖਦੇ ਨੇ, ਇੰਦਰ ਵਿਸ਼ਨ ਬ੍ਰਹਮਾ ਸ਼ਿਵ ਹੋਈ, ਤ੍ਰਿਆ ਚਰਿੱਤਰ 'ਤੇ ਬਚਤ ਨਾ ਕੋਈ। 263ਵੇਂ ਚਰਿੱਤਰ ਦੇ ਅੰਦਰ ਦਸ਼ਮੇਸ਼ ਜੀ ਲਿਖਦੇ ਨੇ ਕਿ ਤ੍ਰਿਆ ਚਰਿੱਤਰ ਕੋ ਮੂੜ ਕਸ਼ ਭੇਵ ਸਕਾ ਨਹਿ ਪਾਏ। ਔਰ 332ਵੇਂ ਚਰਿੱਤਰ 'ਚ ਲਿਖਦੇ ਨੇ, ਇਨ ਇਸਤਰੀਆਂ ਕੇ ਚਰਤ ਅਪਾਰਾ, ਜਿਨ੍ਹੇ ਨਾ ਵਿਦਨਾ ਸਾਕਤ ਵਿਚਾਰਾ। ਔਰ ਜਦੋਂ ਚਰਿੱਤਰ ਆਰੰਭ ਹੁੰਦੇ ਨੇ ਉਹਨਾਂ ਦੇ ਆਰੰਭ ਦੇ ਅੰਦਰ ਹੀ ਦਸ਼ਮੇਸ਼ ਜੀ ਨੇ ਜਿੱਥੇ ਮੰਗਲਾਂ ਵਾਲਾ ਤਿਉਹਾਰ ਲਿਖਿਆ ਨਾ, ਉਹ ਇੱਕ ਵੱਖਰਾ ਤਿਉਹਾਰ ਲਿਖਿਆ। ਔਰ ਉੱਥੋਂ ਗਾਂ ਉਲੱਥੇ ਦੀ ਜੋ ਵਿਚਾਰ ਹੈ ਉਹ ਮੰਤਰੀਆਂ ਅਤੇ ਰਾਜੇ ਦੇ ਸੰਵਾਦ ਵਾਲੀ ਹੈ। ਔਰ ਸਾਰੇ ਤਿਉਹਾਰਾਂ ਦੇ ਅਖੀਰ ਵਿੱਚ ਉਹ ਵੱਖੋ ਵੱਖਰੇ ਕਿ ਆ ਇਨਵਾਂ ਤਿਆ ਇਨਵਾਂ ਤਿਆ ਇੱਕ ਸਿਸਟੇਮੈਟਿਕ ਢੰਗ ਦੇ ਨਾਲ ਲਿਖਿਆ ਹੋਇਆ। ਔਰ ਜਿੱਥੇ ਚਰਿੱਤਰ ਸੰਪੰਨ ਹੁੰਦੇ ਨੇ ਉੱਥੇ ਦਸ਼ਮੇਸ਼ ਪਾਤਸ਼ਾਹ ਜੀ ਨੇ ਜਿਸ ਨੂੰ ਪੰਜ ਪਿਆਰੇ ਸਹਿਬਾਨ ਜਦੋਂ ਅੰਮ੍ਰਿਤ ਤਿਆਰ ਕਰਦੇ ਨੇ ਉਹਦੇ ਵਿੱਚ ਪੜ੍ਹੀ ਜਾਣ ਵਾਲੀ ਜੋ ਚੌਪਈ ਸਾਹਿਬ ਹੈ ਉਹ ਚਰਿੱਤਰਾਂ ਦੇ ਸਭ ਤੋਂ ਅਖੀਰੀ ਜਿੱਥੇ ਚਰਿੱਤਰ ਸੰਪੂਰਨ ਹੁੰਦੇ ਨੇ ਉੱਥੇ ਲਿਖੀ ਹੈ। ਔਰ ਉਹ ਚੌਪਈ ਸਾਹਿਬ ਲਿਖਣ ਤੋਂ ਪਹਿਲਾਂ ਦਸ਼ਮੇਸ਼ ਪਾਤਸ਼ਾਹ ਜੀ ਜਦੋਂ ਇਹਨਾਂ ਚਰਿੱਤਰਾਂ ਨੂੰ ਵੀ ਪੂਰਿਆਂ ਕਰਦੇ ਨੇ ਲਿਖਦੇ ਨੇ ਧੰਨ ਧੰਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਿਹੋ ਉਬਾਰੇ। ਨਾਲ ਨਾਲ ਆਪਣੇ ਖਾਲਸੇ ਦੇ ਪਰਿਵਾਰ ਵਾਸਤੇ ਉਸ ਅਕਾਲ ਪੁਰਖ ਦੇ ਪਾਸ ਬੇਨਤੀ ਕਰਦਿਆਂ ਹੋਇਆਂ ਕਵਿਓ ਵਾਚ ਬੇਨਤੀ ਚੌਪਈ ਇਹ ਰਚਨਾ ਲਿਖੀ ਹੋਈ ਹੈ। ਇਸ ਤੋਂ ਅਗਾਂਹ ਜੇਕਰ ਕਿ ਇਹਦੀ ਕਾਵਕ ਵਿਚਾਰ ਨੂੰ ਅਸੀਂ ਸਿਧਾਂਤਕ ਵਿਚਾਰ ਨੂੰ ਵੀ ਵੇਖਾਂਗੇ ਤਾਂ ਪਿੱਛੇ ਬਚਿੱਤਰ ਨਾਟਕ ਦੇ ਨਾਲ ਅਕਾਲ ਉਸਤਤ ਦੇ ਨਾਲ ਇਹਨਾਂ ਦੇ ਵਿੱਚ ਸਿਧਾਂਤਕ ਜਿਹੜੇ ਸਵਈਏ ਨੇ ਉਹ ਵੀ ਆਉਂਦੇ ਨੇ। ਜਿਵੇਂ 266ਵੇਂ ਚਰਿੱਤਰ ਦੇ ਵਿੱਚ ਆਉਂਦਾ ਤਾਹੇ ਪਛਾਣਤ ਹੈ ਨਾ ਮਹਾਂਪਸ ਜਾਂ ਕੋ ਪ੍ਰਤਾਪ ਤਿਹੂ ਪੁਰਮਾਹੀ। ਔਰ ਬਚਿੱਤਰ ਨਾਟਕ ਅੰਦਰ ਵੀ ਦਸ਼ਮੇਸ਼ ਪਾਤਸ਼ਾਹ ਜੀ ਨੇ ਲਿਖਿਆ ਹੈ ਸਵਈਆ ਤਾਹੇ ਪਛਾਣਤ ਹੈ ਨਾ ਮਹਾਂ ਜੜ ਜਾਂ ਕੋ ਪ੍ਰਤਾਪ ਤਿਹੂ ਪੁਰਮਾਹੀ। ਔਰ ਚਰਿੱਤਰ ਪਹਿਲੇ ਦੇ ਅੰਦਰ ਦਸ਼ਮੇਸ਼ ਜੀ ਲਿਖਦੇ ਨੇ ਮੇਰ ਕੀਓ ਤ੍ਰਿਣ ਤੇ ਮੋਹ ਜਾਹੇ ਗਰੀਬ ਨਿਵਾਜ ਨਾ ਦੂਸਰ ਤੋ ਸੌ। ਅਤੇ ਬਚਿੱਤਰ ਨਾਟਕ ਦੇ ਅੰਦਰ ਸਤਿਗੁਰੂ ਦਸ਼ਮੇਸ਼ ਜੀ ਪਹਿਲੇ ਧਿਆਨ ਅੰਦਰ ਲਿਖਦੇ ਨੇ ਮੇਰ ਕਰੋਂ ਤ੍ਰਿਣ ਤੇ ਮੋਹ ਜਾਹੇ ਗਰੀਬ ਨਿਵਾਜ ਨਾ ਦੂਸਰ ਤੋ ਸੌ। ਹੋਰ ਵੀ ਕਾਫੀ ਜਿਹੜੇ ਇਹਨਾਂ ਦੇ ਵਿੱਚ ਸਿਧਾਂਤਕ ਕਵਿਤ ਸਵਈਏ ਵਗੈਰਾ ਦੇ ਵਿੱਚੋਂ ਪੰਕਤੀਆਂ ਲਿਖੀਆਂ ਹੋਈਆਂ ਨੇ। ਅਕਾਲ ਉਸਤਤ ਦੇ ਅੰਦਰ ਵੀ ਦਸ਼ਮੇਸ਼ ਜੀ ਆਖਦੇ ਨੇ ਕਸ ਹਾਰੇ ਚੰਦਨ ਲਗਾਏ ਹਾਏ ਚੋਆ ਚਾਰ ਪੂਜ ਹਾਰੇ ਪਾਹਨ ਚਾਏ ਹਾਰੇ ਲਾਪਸੀ। ਅਤੇ ਦਸ਼ਮੇਸ਼ ਪਾਤਸ਼ਾਹ ਜੀ ਤਿੱਤਰਾਂ ਦੇ ਅੰਦਰ 266ਵੇਂ ਚਰਿੱਤਰ ਵਿੱਚ ਲਿਖਦੇ ਨੇ ਸਰਾਪ ਰਾਸ਼ਸੀ ਕੇ ਦਏ ਜੋ ਪਇਓ ਪਾਹਨ ਜਾਏ ਤਾਹੇ ਕਹਿਤ ਪਰਮੇਸ਼ਰ ਤੈ ਮਨ ਮੈਂ ਨਹੀਂ ਲਜਾਏ। ਅਤੇ ਪੱਥਰ ਪੂਜਾ ਨੂੰ ਚਰਿੱਤਰੋ ਪਖਿਆਨ ਦੇ ਅੰਦਰ ਵੀ ਸਤਿਗੁਰੂ ਜੀ ਇਸਦਾ ਕੱਟ ਕਰਦਿਆਂ ਹੋਇਆਂ ਲਿਖਦੇ ਨੇ ਅਤੇ ਨਾਲ ਅਕਾਲ ਉਸਤਤ ਦੇ ਅੰਦਰ ਵੀ ਥਾਂ ਥਾਂ 'ਤੇ ਇਹ ਗਵਾਹੀ ਕਿ ਦਸ਼ਮੇਸ਼ ਪਾਤਸ਼ਾਹ ਜੀ ਨੇ ਇਹਦਾ ਉਲੱਥਾ ਕਰਵਾਇਆ ਔਰ ਜੋ ਸਿਧਾਂਤ ਖਾਲਸੇ ਦੇ ਵਾਸਤੇ ਦੇਣਾ ਉਹਨੂੰ ਨਾਲ ਨਾਲ ਲਿਖਿਆ। ਔਰ ਇਹ ਜਦੋਂ ਅਸੀਂ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਿਧਾਂਤ ਨੂੰ ਸਾਹਮਣੇ ਰੱਖ ਕੇ ਦਸਮ ਗ੍ਰੰਥ ਨੂੰ ਵਾਚਾਂਗੇ ਤਾਂ ਇਹੋ ਜਿਹਾ ਕੁਝ ਨਹੀਂ ਸਾਨੂੰ ਪ੍ਰਾਪਤ ਹੋਵੇਗਾ ਕਿ ਜਿਹੜਾ ਇਹ ਗੱਲ ਨੂੰ ਆਖੇ ਕਿ ਵੀ ਇਹਦੇ ਵਿੱਚ ਸਿਧਾਂਤ ਨਹੀਂ ਰੱਖਿਆ, ਕਿਉਂਕਿ ਸਤਿਗੁਰੂ ਜੀ ਨੇ ਖਾਲਸੇ ਨੂੰ ਸਿਧਾਂਤ ਦੇ ਨਾਲ ਜੋੜਿਆ ਹੈ ਅਤੇ ਇਹ ਗੱਲ ਇੱਕ ਵੱਖਰੀ ਹੈ ਵੀ ਜਿਵੇਂ ਕਿਸੇ ਸਿਆਣੇ ਪੁਰਖ ਨੇ ਆਖਿਆ ਹੈ ਵੀ ਵੱਡਿਆਂ ਨੇ ਕੀਤੀ ਮਿਹਨਤ, ਮਿਹਨਤ ਕਰਕੇ ਪੇਟ ਪੂਰਤੀ ਦੇ ਵਾਸਤੇ ਵਧੀਆ ਢੰਗ ਕਿ ਕਣਕ ਜਿਹੜੀ ਹੈ ਇਹਦਾ ਆਟਾ ਜਦੋਂ ਚੰਗੇ ਢੰਗ ਨਾਲ ਗੁੰਨਿਆ ਰੋਟੀ ਬਣਾਈ ਹੈ ਪੇਟ ਪੂਰਤੀ ਹੋ ਜਾਏਗੀ। ਅਤੇ ਜੇ ਕੋਈ ਕਣਕ ਦੇ ਦਾਣਿਆਂ ਨੂੰ ਛੱਡ ਕੇ ਕਹੇ ਵੀ ਮੈਂ ਤਾਂ ਬੂਟੇ ਨੂੰ ਹੀ ਫੜਾਂਗਾ ਅਤੇ ਪੱਕਿਆ ਬੂਟਾ ਤਾਂ ਤੂੜੀ ਹੈ ਵੀ ਉਹ ਤਾਂ ਪਸ਼ੂਆਂ ਦੇ ਕੰਮ ਆਉਣ ਵਾਲੀ ਹੁੰਦੀ ਹੈ, ਅਤੇ ਜੇ ਕੋਈ ਉਹਨੂੰ ਫੋਲੀ ਜਾਵੇ ਤਾਂ ਉਹਦੀ ਅਕਲ ਅਤੇ ਇਹ ਉਹਦੀ ਦਿਆਨੰਦਾਰੀ ਦੀ ਉਹਦੀ ਉਹ ਪਛਾਣ ਹੋਵੇਗੀ। ਦਾਸ ਇਤਨਾ ਕੁਝ ਆਖਦਾ ਹੋਇਆ ਖਿਮਾ ਦਾ ਜਾਚਕ ਹੈ। ਨਾਲ ਨਾਲ ਰਹਿਤਨਾਮਿਆਂ ਦੇ ਅੰਦਰ ਭਾਈ ਦੇਸਾ ਸਿੰਘ ਜੀ ਉਹਨਾਂ ਨੇ ਲਿਖਿਆ ਕਿ ਦੋਹੂ ਗ੍ਰੰਥ ਮੈਂ ਬਾਣੀ ਜੋਈ ਚੁਣ ਚੁਣ ਕੰਠ ਕਰਹਿ ਸਿੱਖ ਸੋਈ। ਭੁੱਲਾਂ ਦੀ ਖਿਮਾ ਵਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।